ਬਖਸ਼ੀ ਸੋਝੀ ਜੇ ਉਹਦੀਆਂ ਬਖਸ਼ੀਆਂ ਹੋਈਆਂ ਜੁਗਤੀਆਂ ਦੇ ਨਾਲ ਜਾਇਆ ਜਾਵੇ ਤੇ ਗੁਰੂ ਉਡੀਕਦਾ ਤੇ ਹੁਣ ਸਵਾਲ ਪੈਦਾ ਹੁੰਦਾ ਵੀ ਕੀ ਜੁਗਤੀਆਂ ਨੇ ਤੇ ਜਿਵੇਂ ਮਹਾਂਪੁਰਖ ਦੱਸਦੇ ਨੇ ਤੀਰਤ ਤੇ ਜਾਣ ਦੀ ਪਹਿਲੀ ਜੁਗਤੀ ਆਪਾਂ ਵੀ ਜਾਣੇ ਹਾਂ ਤੁਸੀਂ ਵੀ ਜਾਣਦੇ ਹੋ ਤੇ ਜ਼ਰੂਰ ਝਾਤੀ ਮਾਰਨਾ ਸਾਡੇ ਕੋਲ ਜੁਗਤੀਆਂ ਹੈ ਕਿ ਨਹੀਂ ਜੇ ਜੁਗਤੀਆਂ ਨਹੀਂ ਤੇ ਝਿੜਕੇ ਜੇ ਜੁਗਤੀ ਨਾਲ ਜਾਂਦੇ ਹੋ ਫਿਰ ਬਖਸ਼ਿਸ਼ਾਂ ਖੁਸ਼ੀਆਂ ਗੱਫੇ ਨੇ ਤੇ ਪਹਿਲੀ ਜੁਗਤੀ ਜੇ ਕਿ ਜਦੋਂ ਵੀ ਤੀਰਤ ਤੇ ਜਾਵੇ ਕਿਸੇ ਵੀ ਗੁਰੂ ਦੇ ਅਸਥਾਨ ਦੇ ਦਰਸ਼ਨਾਂ ਲਈ ਜਾਵੇ ਯਾਤਰਾ ਲਈ ਜਾਵੇ ਤੇ ਤੇਰੀ ਯਾਤਰਾ ਦਾ ਮਨੋਰਥ ਤੇਰੀ ਯਾਤਰਾ ਦਾ ਮਕਸਦ ਕੇਵਲ ਤੇ ਕੇਵਲ ਗੁਰੂ ਦੇ ਅਸਥਾਨ ਦੇ ਦਰਸ਼ਨ ਹੋਣ ਕਿਤੇ ਤੇਰੀ ਯਾਤਰਾ ਦਾ ਮਨੋਰਥ ਵਪਾਰਕ ਨਾ ਬਣ ਜਾਵੇ ਬਿਜ਼ਨਸ ਨਾ ਬਣ ਜਾਵੇ ਇਹ ਪਹਿਲੀ ਜੁਗਤੀ ਜੇ ਨਹੀਂ ਤੇ ਦੁਨੀਆਂ ਤੇ ਬਹੁਤ ਜਾਂਦੀ ਜੇ ਪਰ ਇੱਥੇ ਆ ਕੇ ਅਸੀਂ ਮਾਰ ਖਾ ਜਾਂਦੇ ਹਾਂ ਜਦੋਂ ਮਕਸਦ ਕੁਝ ਹੋਰ ਹੋ ਗਿਆ ਗਏ ਕੁਝ ਹੋਰ ਸਾਂ ਮਨੋਰਥ ਵਪਾਰ ਬਣ ਜਾਂਦਾ ਜਦੋਂ ਮਨੋਰਥ ਬਿਜ਼ਨਸ ਬਣ ਜਾਂਦਾ ਇਸ਼ਾਰਾ ਲੈਣਾ ਤੁਸੀਂ ਕੋਈ ਕਿਵੇਂ ਬਣਦਾ ਤੇ ਮਹਾਂਪੁਰਖ ਇੱਕ ਗਾਥਾ ਸੁਣਾਉਂਦੇ ਸਨ ਕਈ ਦ੍ਰਿਸ਼ਟਾਂਤ ਹੁੰਦੇ ਗਾਥਾ ਸੇਧ ਦੇਣ ਲਈ ਇੱਕ ਹਿੰਦੂ ਧਰਮ ਦੇ ਮਹਾਂਪੁਰਖ ਹੋਏ ਨੇ ਸੰਤ ਤੁਲਸੀਦਾਸ ਇਹ ਹਿੰਦੂ ਇੱਕ ਪਵਿੱਤਰ ਅਸਥਾਨ ਹੈ ਜਗਨਨਾਥਪੁਰੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ ਨੇ ਅਤੇ ਉੱਥੇ ਆਰਤੀ ਉਚਾਰੀ ਹੈ ਜਗਨਨਾਥਪੁਰੀ ਇੱਧਰ ਉੜੀਸਾ ਵਾਲੀ ਸਾਈਡ 'ਤੇ ਹੈ ਕਟਕ ਇਹ ਸੰਤ ਤੁਲਸੀਦਾਸ ਮਹਾਰਾਜ ਜਗਨਨਾਥਪੁਰੀ ਦੀ ਯਾਤਰਾ ਗਏ ਅਤੇ ਮਗਰ ਨਾ ਡੇਰੇ ਆਪਣੇ ਸੇਵਾਦਾਰਾਂ ਨੂੰ ਕਹਿ ਗਏ ਕਿ ਅਸੀਂ ਯਾਤਰਾ ਚੱਲੇ ਹਾਂ ਜੇ ਕੋਈ ਆਇਆ ਗਿਆ ਉਹਨੂੰ ਕਹਿ ਦੇਣਾ ਯਾਤਰਾ ਗਏ ਨੇ 10-15 ਦਿਨਾਂ ਤੱਕ ਆਉਣਗੇ ਹੁਣ ਜਦੋਂ ਸੰਤ ਤੁਲਸੀਦਾਸ ਯਾਤਰਾ ਗਏ ਯਾਤਰਾ ਕਰਕੇ ਆਉਣ ਲੱਗੇ ਉਹਦੀ ਯਾਤਰਾ ਦਾ ਮਹੱਤਵ ਸੀ ਅਤੇ ਜਦੋਂ ਤੁਰਨ ਲੱਗੇ ਨਾ ਤਾਂ ਮੰਦਰ ਦੇ ਬਾਹਰ ਨਾ ਕਈ ਮੂਰਤੀਆਂ ਵੇਚਣ ਵਾਲੇ ਉਹ ਸ਼ਿਵ ਜੀ ਦੀਆਂ ਮੂਰਤੀਆਂ ਵੇਚਦੇ ਪਏ ਸਨ ਅਤੇ ਇਹਨਾਂ ਨੇ ਸੁਭਾਵਕ ਭਾਅ ਪੁੱਛ ਲਿਆ, ਕਹਿੰਦੇ ਕੀ ਭਾਅ ਮੂਰਤੀਆਂ ਦਾ। ਜਦੋਂ ਉਹਨੇ ਭਾਅ ਦੱਸਿਆ ਮੂਰਤੀਆਂ ਵੇਚਣ ਵਾਲੇ ਨੇ, ਤੇ ਐਵੇਂ ਮਨ 'ਚ ਆ ਗਿਆ ਇੱਥੇ ਮੂਰਤੀਆਂ ਸਸਤੀਆਂ ਨੇ, ਜਿੱਥੇ ਅਸੀਂ ਰਹਿੰਦੇ ਉੱਥੇ ਮੂਰਤੀਆਂ ਮਹਿੰਗੀਆਂ, ਕਿਉਂ ਨਾ ਇੱਥੋਂ ਮੂਰਤੀਆਂ ਹੀ ਲੈ ਜਾਈਏ। ਆਖੋ ਵਾਹਿਗੁਰੂ, ਇਸ਼ਾਰਾ ਲੈਣਾ। ਜਦੋਂ ਇਹਨਾਂ ਨੇ ਮੂਰਤੀਆਂ ਖਰੀਦੀਆਂ ਕਿ ਸਾਡੇ ਉੱਥੇ ਮਹਿੰਗੀਆਂ ਨੇ, ਇੱਥੇ ਸਸਤੀਆਂ, ਮੈਂ ਇੱਥੋਂ ਮੂਰਤੀਆਂ ਲੈ ਜਾਂਦਾ। ਹੁਣ ਇਸ਼ਾਰਾ ਲਈਓ, ਭਗਤਾਂ ਦੇ ਨੇੜੇ ਰੱਬ ਬਹੁਤ ਜ਼ਿਆਦਾ ਜੀ। ਭਗਤ ਕੋਲੋਂ ਕੋਈ ਗਲਤੀ ਹੋ ਜਾਏ ਨਾ, ਤਾਂ ਰੱਬ ਉਸੇ ਵੇਲੇ ਖਾਤਾ ਨਹੀਂ ਬਣਨ ਦਿੰਦਾ, ਲੇਖੇ 'ਚ ਨਹੀਂ ਪੈਣ ਦਿੰਦਾ, ਆਪਣੇ ਸੇਵਕ ਨੂੰ ਉਸੇ ਵੇਲੇ ਸਮਝਾਉਂਦਾ ਜੇ। ਕਹਿੰਦੇ ਭਗਵਾਨ ਨੇ ਸੋਚਿਆ, ਪਰਮੇਸ਼ਰ ਸੋਚਦਾ, ਹੈ ਮੇਰਾ ਪਿਆਰਾ, ਹੈ ਮੇਰਾ ਭਗਤ, ਇਹ ਕਿਹੜੇ ਪਾਸੇ ਤੁਰ ਪਿਆ, ਆਇਆ ਯਾਤਰਾ ਕਰਨੇ, ਪਰ ਇਹ ਤਾਂ ਵਪਾਰ ਕਰਨ ਲੱਗ ਪਿਆ। ਕਹਿੰਦੇ ਭਗਵਾਨ ਨੇ ਉਸੇ ਵੇਲੇ ਵਿੱਦ ਬਣਾਈ ਕਿ ਕਿਸੇ ਤਰੀਕੇ ਨੂੰ ਰਸਤੇ ਲਿਆਵਾਂ, ਅਤੇ ਪਰਮੇਸ਼ਰ ਨੇ ਇੱਕ ਬ੍ਰਾਹਮਣ ਦਾ ਭੇਸ ਬਣਾਇਆ, ਅਤੇ ਇਹਦੇ ਡੇਰੇ ਨਾ ਬ੍ਰਾਹਮਣ ਬਣ ਕੇ ਆ ਗਿਆ, ਅਤੇ ਸੇਵਾਦਾਰ ਨੂੰ ਪੁੱਛਦੇ ਸੰਤ ਜੀ ਕਿੱਥੇ ਗਏ ਨੇ, ਅਤੇ ਸੇਵਾਦਾਰ ਨਾ ਅੱਗੋਂ ਸੁਭਾਵਕ ਕਹਿੰਦਾ, ਕਹਿੰਦਾ ਜੀ ਉਹ ਜਗਨਨਾਥਪੁਰੀ ਦੀ ਯਾਤਰਾ ਕਰਨ ਗਏ ਨੇ। ਅਤੇ ਅੱਗੋਂ ਭਗਵਾਨ ਜਿਹਨੇ ਬ੍ਰਾਹਮਣ ਦਾ ਰੂਪ ਬਣਾਇਆ ਸੀ, ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਯਾਤਰਾ ਯੂਤਰਾ ਨਹੀਂ ਗਏ, ਉਹ ਤੇ ਮੂਰਤੀਆਂ ਖਰੀਦਣ ਗਏ ਨੇ। ਆਖੋ ਵਾਹਿਗੁਰੂ। ਹੁਣ ਇਸ਼ਾਰਾ ਲੈਣਾ, ਅੱਠਾਂ ਦਸਾਂ ਦਿਨਾਂ ਬਾਅਦ ਜਦੋਂ ਤੁਲਸੀਦਾਸ ਜੀ ਆਏ, ਤਾਂ ਆਪਾਂ ਵੀ ਘਰ ਆਉਂਦੇ ਹਾਂ, ਘਰਦਿਆਂ ਨੂੰ ਪੁੱਛਦੇ ਹਾਂ ਕੋਈ ਆਇਆ ਗਿਆ, ਕੋਈ ਫੋਨ ਘਰਦੇ ਦੱਸਦੇ ਨੇ, ਸੁਣਿਆ ਕਿਸੇ ਦਾ ਕੋਈ ਆਇਆ ਗਿਆ। ਸੰਤ ਤੁਲਸੀਦਾਸ ਸੁਭਾਵਕ ਸੇਵਾਦਾਰਾਂ ਨੂੰ ਪੁੱਛਦੇ ਕੋਈ ਆਇਆ ਗਿਆ, ਸੇਵਾਦਾਰ ਕਹਿੰਦੇ ਜੀ ਆਏ ਤਾਂ ਕਈ ਸਨ, ਬਾਕੀ ਵੀ ਰਿਪੋਰਟ ਦਿੱਤੀ, ਅਤੇ ਕਹਿੰਦੇ ਜੀ ਇੱਕ ਬ੍ਰਾਹਮਣ ਆਇਆ ਸੀ, ਉਹ ਅਜੀਬ ਜੀ ਗੱਲ ਕਹਿ ਗਿਆ। ਕਹਿੰਦੇ ਉਹ ਬ੍ਰਾਹਮਣ ਨੇ ਕੀ ਕਿਹਾ, ਕਹਿੰਦੇ ਉਹ ਬ੍ਰਾਹਮਣ ਪੁੱਛਦਾ ਸੀ ਸੰਤ ਜੀ ਮਹਾਰਾਜ ਕਿੱਥੇ ਨੇ, ਮੈਂ ਉਹਨੂੰ ਆਖਿਆ ਉਹ ਯਾਤਰਾ ਗਏ ਨੇ, ਅਤੇ ਉਹ ਬ੍ਰਾਹਮਣ ਅੱਗੋਂ ਕਹਿੰਦਾ ਸੀ ਯਾਤਰਾ ਯੂਤਰਾ ਨਹੀਂ ਗਏ, ਉਹ ਤਾਂ ਮੂਰਤੀਆਂ ਖਰੀਦਣ ਗਏ ਨੇ। ਕਹਿੰਦੇ ਸੇਵਕ ਕਹਿੰਦਾ ਜੀ ਮੈਨੂੰ ਤਾਂ ਸਮਝ ਨਹੀਂ ਆਈ ਉਹਨੇ ਕਿਉਂ ਕਿਹਾ, ਪਰ ਹੁਣ ਇਹ ਰੱਬ ਦੇ ਪਿਆਰੇ ਉਹ ਸਮਝ ਜਾਂਦੇ ਨੇ ਵੀ ਇਹ ਤਾਂ ਪਰਮੇਸ਼ਰ ਹੋਣਾ, ਹੋਰ ਕਿਸੇ ਦੀ ਕੀ ਮਜਾਲ, ਜਿਹੜਾ ਸਾਨੂੰ ਕੋਈ ਇੰਨੀ ਗੱਲ ਕਰ ਜੇ ਇਹ ਪਰਮੇਸ਼ਰ ਹੀ ਹੈ। ਲੱਗਦਾ ਸਾਡੀਆਂ ਮੂਰਤੀਆਂ ਖਰੀਦਣੀਆਂ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗੀਆਂ, ਲੱਗਦਾ ਸਾਡੀ ਯਾਤਰਾ ਥਾਂ ਨਹੀਂ ਪਈ, ਅਸੀਂ ਮੂਰਤੀਆਂ ਖਰੀਦੀਆਂ ਸਸਤੀਆਂ ਕਰਕੇ, ਪਰ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗੀਆਂ, ਅਤੇ ਕੀ ਫਾਇਦਾ ਜੇ ਪਰਮੇਸ਼ਰ ਨੂੰ ਕੰਮ ਨਹੀਂ ਪਾਇਆ, ਅਸੀਂ ਮੂਰਤੀਆਂ ਵਾਪਸ ਕਰ ਆਉਂਦੇ ਹਾਂ। ਇਸ਼ਾਰਾ ਲੈਣਾ, ਕਹਿੰਦੇ ਆਪਣੇ ਸੇਵਕ ਨੂੰ ਅਸੀਂ ਦੁਬਾਰਾ ਚੱਲੇ ਹਾਂ ਜਗਨਨਾਥਪੁਰੀ, ਜੇ ਕੋਈ ਹੁਣ ਆਏਗਾ ਤਾਂ ਕਹਿ ਦੀ ਜਗਨਨਾਥਪੁਰੀ ਗਏ ਨੇ, ਅਤੇ ਅੰਦਰ ਇਹ ਸੀ ਕਿ ਮੂਰਤੀਆਂ ਵਾਪਸ ਕਰਨ ਜਾਣਾ। ਕਹਿੰਦੇ ਜਦੋਂ ਦੂਸਰੀ ਵਾਰੀ ਸੰਤ ਤੁਲਸੀਦਾਸ ਜਗਨਨਾਥਪੁਰੀ ਮੂਰਤੀਆਂ ਵਾਪਸ ਕਰਨ ਗਏ, ਮਗਰ ਕਹਿ ਗਏ ਯਾਤਰਾ, ਅਤੇ ਕਹਿੰਦੇ ਹੁਣ ਪਰਮੇਸ਼ਰ ਨੇ ਫਿਰ ਭਗਵਾਨ ਨੇ ਫਿਰ ਬ੍ਰਾਹਮਣ ਦਾ ਰੂਪ ਬਣਾਇਆ, ਅਤੇ ਫਿਰ ਆ ਕੇ ਡੇਰੇ ਪੁੱਛਦੇ ਸੇਵਾਦਾਰਾਂ ਨੂੰ ਕਿ ਸੰਤ ਜੀ ਮਹਾਰਾਜ ਕਿੱਧਰ ਗਏ ਨੇ। ਅੱਗੋਂ ਹੁਣ ਸੇਵਾਦਾਰ ਫਿਰ ਕਹਿੰਦੇ ਜੀ ਉਹ ਤਾਂ ਜਗਨਨਾਥਪੁਰੀ ਯਾਤਰਾ ਗਏ ਨੇ, ਅਤੇ ਅੱਗੋਂ ਭਗਵਾਨ ਬ੍ਰਾਹਮਣ ਦਾ ਰੂਪ ਬਣਾਇਆ, ਕਹਿੰਦੇ ਯਾਤਰਾ ਯੂਤਰਾ ਨਹੀਂ ਗਏ, ਉਹ ਤਾਂ ਮੂਰਤੀਆਂ ਵਾਪਸ ਕਰਨ ਗਏ ਨੇ। ਆਖੋ ਵਾਹਿਗੁਰੂ। ਹੁਣ ਇਸ਼ਾਰਾ ਲੈਣਾ, ਜਦੋਂ 15 ਦਿਨਾਂ ਬਾਅਦ ਸੰਤ ਜੀ ਫਿਰ ਆਏ, ਕਹਿੰਦੇ ਕੋਈ ਆਇਆ ਗਿਆ, ਹੁਣ ਅੰਦਰ ਠੰਡ ਸੀ ਕਿ ਐਤਕੀ ਸਾਡੀ ਯਾਤਰਾ ਥਾਂ ਪੈ ਗਈ ਹੋਣੀ ਹੈ, ਐਤਕੀ ਅਸੀਂ ਮੂਰਤੀਆਂ ਵਾਪਸ ਕਰਕੇ ਆਏ ਹਾਂ, ਪਰ ਸੇਵਾਦਾਰ ਕਹਿੰਦੇ ਜੀ ਉਹ ਬ੍ਰਾਹਮਣ ਫਿਰ ਆਇਆ ਸੀ, ਅਤੇ ਉਹਨੇ ਫਿਰ ਆਖਿਆ ਕਿ ਕਿੱਥੇ ਗਏ ਨੇ, ਅਸੀਂ ਕਿਹਾ ਯਾਤਰਾ ਗਏ ਨੇ, ਪਰ ਉਹ ਬ੍ਰਾਹਮਣ ਕਹਿੰਦਾ ਯਾਤਰਾ ਯੂਤਰਾ ਨਹੀਂ ਗਏ, ਉਹ ਤਾਂ ਮੂਰਤੀਆਂ ਵਾਪਸ ਕਰਨ ਗਏ ਨੇ। ਹੁਣ ਇਸ਼ਾਰਾ ਲੈਣਾ, ਸੰਤ ਜੀ ਮਹਾਰਾਜ ਨੇ ਮੋਢਾ ਫੜ ਲਿਆ, ਆਪਣਾ ਨਾ ਸਿਰ ਫੜ ਲਿਆ, ਕਹਿੰਦੇ ਲੱਗਦਾ ਦੋ ਵਾਰੀ ਹੋਏ ਆ, ਪਰ ਦੋਨੋਂ ਵਾਰੀ ਯਾਤਰਾ ਥਾਏ ਨਹੀਂ ਪਈ, ਹੁਣ ਜਾਣਾ ਤੀਸਰੀ ਵਾਰੀ, ਪਰ ਨਾ ਮੂਰਤੀਆਂ ਵੇਚਣੀ ਹੈ ਅਤੇ ਨਾ ਖਰੀਦਣੀ ਹੈ। ਆਖੋ ਵਾਹਿਗੁਰੂ। ਹੁਣ ਜਾਣਾ ਕੇਵਲ ਅਤੇ ਕੇਵਲ ਦਰਸ਼ਨ ਕਰਨ ਵਾਸਤੇ, ਅਤੇ ਜਦੋਂ ਤੀਸਰੀ ਵਾਰੀ ਗਏ ਅਤੇ ਮਗਰੋਂ ਭਗਵਾਨ ਫਿਰ ਬ੍ਰਾਹਮਣ ਦਾ ਰੂਪ ਵਟਾਇਆ, ਅਤੇ ਜਦੋਂ ਆਇਆ ਨਾ ਸੇਵਾਦਾਰ ਕੋਲ, ਅਤੇ ਸੇਵਾਦਾਰ ਕਹਿੰਦਾ ਜੀ ਦੱਸੋ, ਅਤੇ ਕਹਿੰਦੇ ਹਾਂ ਸਾਨੂੰ ਪਤਾ, ਐਤਕੀ ਨਹੀਂ ਅਸੀਂ ਪੁੱਛਣਾ ਕਿ ਸੰਤ ਜੀ ਕਿੱਧਰ ਗਏ ਨੇ, ਸਾਨੂੰ ਪਤਾ ਐਤਕੀ ਸੰਤ ਤੁਲਸੀਦਾਸ ਜਗਨਨਾਥਪੁਰੀ ਦੀ ਯਾਤਰਾ ਗਏ ਨੇ। ਆਖੋ ਵਾਹਿਗੁਰੂ। ਹੁਣ ਸਾਧਸੰਗ ਧਿਆਨ ਦੇਣਾ, ਕਹਿੰਦੇ ਜਦੋਂ ਸੰਤ ਜੀ ਮਹਾਰਾਜ ਆਏ, ਅਤੇ ਜਦੋਂ ਇਹ ਗੱਲ ਪਤਾ ਲੱਗੀ ਵੀ ਦੋ ਵਾਰੀ ਗਏ ਹਾਂ, ਯਾਤਰਾ ਥਾਂ ਨਹੀਂ ਪਈ, ਇੱਕ ਵਾਰੀ ਮੂਰਤੀਆਂ ਲਿੱਤੀਆਂ, ਇੱਕ ਵਾਰੀ ਦਿੱਤੀਆਂ, ਪਰ ਜਦੋਂ ਮੂਰਤੀਆਂ ਵੇਚੀਆਂ ਵਾਪਸ ਕਰਨ ਦਾ ਖਿਆਲ ਛੱਡ ਕੇ ਤੀਸਰੀ ਵਾਰੀ ਨਰੋਲ ਦਰਸ਼ਨਾਂ ਲਈ ਗਏ ਹਾਂ ਅਤੇ ਉਹ ਯਾਤਰਾ ਥਾਂ ਪਈ ਹੈ, ਕਹਿੰਦੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ। ਹੁਣ ਇਸ਼ਾਰਾ ਲੈਣਾ, ਗੱਲ ਨੂੰ ਸਿਰਫ ਪਕੜਿਓ। ਮੇਰਾ ਇਹ ਗਾਥਾ ਨਾਲ ਹੋਰ ਕੋਈ ਮਤਲਬ ਨਹੀਂ, ਮੇਰਾ ਕੋਈ ਮਤਲਬ ਨਹੀਂ ਕਿ ਸੰਤ ਤੁਲਸੀਦਾਸ ਜੀ ਜਾਂ ਕੋਈ ਹੋਰ, ਕੇਵਲ ਇਸ਼ਾਰਾ ਲਇਓ ਕਿ ਅਸੀਂ ਵੀ ਜਦੋਂ ਕਿਸੇ ਗੁਰੂ ਦੇ ਦਰਸ਼ਨਾਂ ਲਈ ਕਿਤੇ ਯਾਤਰਾ ਜਾਂਦੇ ਹਾਂ, ਤੀਰਥ ਜਾਂਦੇ ਹਾਂ, ਸਾਡਾ ਮਕਸਦ ਵੀ ਕੇਵਲ ਅਤੇ ਕੇਵਲ ਗੁਰੂ ਦੇ ਦਰਸ਼ਨਾਂ ਦਾ ਪਿਆਰ ਹੋਵੇ। ਅਤੇ ਜੇ ਕਿਤੇ ਵਪਾਰ ਆ ਗਿਆ ਫਿਰ ਸਤਿਗੁਰ ਦੀਆਂ ਖੁਸ਼ੀਆਂ ਨਹੀਂ ਨੇ, ਆਖੋ ਵਾਹਿਗੁਰੂ, ਫਿਰ ਮਹਾਰਾਜ ਦੀਆਂ ਝਿੜਕਾਂ ਪੈ ਜਾਂਦੀਆਂ ਜੇ। ਅਤੇ ਜੇ ਖੁਸ਼ੀਆਂ ਲੈਣੀਆਂ ਤਾਂ ਪਹਿਲੀ ਜੁਗਤੀ ਹੈ ਕਿ ਤੇਰੀ ਯਾਤਰਾ ਦਾ ਮਕਸਦ ਉਹਦੇ ਵਿੱਚ ਵਪਾਰ ਸ਼ਾਮਿਲ ਨਾ ਹੋਵੇ। ਮੈਨੂੰ ਇੱਕ ਸਾਡੇ ਸੰਗੀ ਨੇ ਉਹਨਾਂ ਨੇ ਗੱਲ ਦੱਸੀ, ਅੰਮ੍ਰਿਤਸਰ ਉਹਨਾਂ ਦਾ ਕਾਰੋਬਾਰ ਹੈ, ਕਿਰਪਾਨਾਂ ਦਾ, ਕੈਸਟਾਂ ਦਾ, ਰੁਮਾਲਿਆਂ ਦਾ ਇਹ ਸਪਲਾਈ ਕਰਦੇ ਨੇ। ਅਤੇ ਕਹਿੰਦੇ ਇੱਕ ਵਾਰੀ ਮੈਂ ਆਪਣੇ ਪਰਿਵਾਰ ਨਾਲ ਗਿਆ ਹਜ਼ੂਰ ਸਾਹਿਬ ਦੀ ਯਾਤਰਾ, ਅਤੇ ਕਹਿੰਦੇ ਜਦੋਂ ਮੈਂ ਯਾਤਰਾ ਗਿਆ ਨਾ, ਅਤੇ ਕਹਿੰਦੇ ਯਾਤਰਾ ਕਰਕੇ ਉੱਥੇ ਅਖੰਡ ਪਾਠ ਸਾਹਿਬ ਵੀ ਰਖਾਇਆ ਸੀ। ਅਗਲੇ ਦਿਨ ਅਖੰਡ ਪਾਠ ਸਾਹਿਬ ਪ੍ਰੰਭ ਕਰਨ ਤੋਂ ਬਾਅਦ ਜਿਹੜੇ ਬਾਕੀ ਗੁਰਦੁਆਰੇ ਦੇ ਦਰਸ਼ਨ ਨੇ ਨਾ ਕਰਨ ਜਾਂਦੀ ਹੈ ਸੰਗਤ, ਥੋੜ੍ਹਾ ਹੀ ਬਾਹਰ ਪੈਦਲ ਨਿਕਲ ਕੇ ਗੁਰਦੁਆਰਾ ਹੀਰਾ ਘਾਟ ਹੈ, ਮਹਾਂਪੁਰਖਾਂ ਦਾ ਸਥਾਨ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਥਾਨ ਹੈ। ਕਹਿੰਦਾ ਜਦੋਂ ਅਸੀਂ ਦਰਸ਼ਨਾਂ ਲਈ ਗਏ, ਪਰਿਵਾਰ ਦੇ ਨਾਲ ਮੈਂ ਨਿਕਲਿਆ ਹਜ਼ੂਰ ਸਾਹਿਬ ਦੇ ਗੁਰਦੁਆਰੇ ਤੋਂ ਬਾਹਰ, ਅਤੇ ਕਹਿੰਦਾ ਮੇਰਾ ਬੱਚੇ ਨਾਲ, ਮੇਰੀ ਜਨਾਨੀ ਨਾਲ, ਅਤੇ ਕਹਿੰਦਾ ਸੱਜੇ ਹੱਥ ਇੱਕ ਦੁਕਾਨ ਵਾਲੇ ਨੇ ਨਾ ਮੈਨੂੰ ਆਵਾਜ਼ ਮਾਰੀ, ਕਹਿੰਦਾ ਉਹਨੇ ਮੈਨੂੰ ਕਿਤੇ ਪਛਾਣ ਲਿਆ ਹੋਣਾ, ਉਹਨੇ ਆਵਾਜ਼ ਮਾਰੀ, ਕਹਿੰਦਾ ਮੈਂ ਉਹਦੀ ਆਵਾਜ਼ ਨਾ ਅਣਸੁਣੀ ਕਰਤੀ, ਜਿਵੇਂ ਬੰਦਾ ਸੁਣਸੁਣੀ ਕਰ ਦਿੰਦਾ, ਮੈਂ ਨਹੀਂ ਸੁਣੀ, ਧਿਆਨ ਹੀ ਨਹੀਂ ਦਿੱਤਾ। ਦੂਜੀ ਵਾਰੀ ਉਹਨੇ ਫਿਰ ਆਵਾਜ਼ ਮਾਰੀ, ਅਤੇ ਕਹਿੰਦਾ ਜਦੋਂ ਦੂਜੀ ਵਾਰੀ ਆਵਾਜ਼ ਮਾਰੀ, ਮੇਰਾ ਛੋਟਾ ਬੱਚਾ ਕਹਿੰਦਾ ਉੱਧਰ ਤੱਕਿਆ, ਉਹਨੇ ਕਿਹਾ ਵੀ ਇਹਨਾਂ ਨੂੰ ਭੇਜ ਵਾਪਸ। ਕਹਿੰਦਾ ਮੇਰਾ ਛੋਟਾ ਬੱਚਾ ਕਹਿੰਦਾ ਡੈਡੀ ਤੁਹਾਨੂੰ ਆਵਾਜ਼ਾਂ ਮਾਰ ਰਹੇ ਹੈ। ਕਹਿੰਦਾ ਪੁੱਤਰ ਉਹਦੀ ਗੱਲ ਨਾ ਸੁਣ ਅਤੇ ਆਪਾਂ ਚੱਲੀਏ। ਕਹਿੰਦਾ ਜਦੋਂ ਤੁਰੇ ਅਤੇ ਖੱਬੇ ਹੱਥ ਇੱਕ ਦੁਕਾਨਦਾਰ, ਉਹਨੇ ਵੀ ਪਛਾਣ ਲਿਆ, ਉਹ ਵੀ ਆਵਾਜ਼ਾਂ ਮਾਰਦਾ, ਅਤੇ ਕਹਿੰਦਾ ਡੈਡੀ ਹੁਣ ਇਹ ਵੀ ਬੁਲਾ ਰਿਹਾ। ਕਹਿੰਦਾ ਮੈਂ ਕਿਹਾ ਨਹੀਂ ਆਪਾਂ ਅੱਗੇ ਚੱਲੀਏ। ਕਹਿੰਦਾ ਤੀਸਰੇ ਦੁਕਾਨਦਾਰ ਨੇ ਵੀ ਪਛਾਣ ਲਿਆ, ਉਹਨੇ ਮੁੰਡਾ ਭੇਜ ਦਿੱਤਾ ਵੀ ਫਲਾਣੇ ਸਿੰਘ ਮੈਨੂੰ ਬੁਲਾਉਣ ਵਾਸਤੇ ਮੁੰਡਾ ਭੇਜਤਾ। ਕਹਿੰਦਾ ਮੈਂ ਉਹਨੂੰ ਵੀ ਨਹੀਂ ਕਿਹਾ ਵੀ ਮੈਂ ਨਹੀਂ ਆਉਣਾ, ਆਪਾਂ ਅਗਾਂਹ ਚੱਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ। ਅਤੇ ਕਹਿੰਦਾ ਮੇਰਾ ਬੱਚਾ ਅਤੇ ਮੇਰੀ ਜਨਾਨੀ ਕਹਿੰਦੀ ਵੀ ਤੁਹਾਨੂੰ ਸਾਰੇ ਬੁਲਾਉਂਦੇ ਪਏ ਨੇ, ਜਾਂਦੇ ਕਿਉਂ ਨਹੀਂ ਪਏ? ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਕਿਹਾ ਵੀ ਇੱਥੇ ਇਹਨਾਂ ਦੁਕਾਨਾਂ 'ਤੇ ਸਾਡਾ ਮਾਲ ਆਉਂਦਾ, ਸਾਡੀਆਂ ਕਿਰਪਾਨਾਂ ਆਉਂਦੀਆਂ, ਰੁਮਾਲੇ ਆਉਂਦੇ ਨੇ, ਇਸ਼ਾਰਾ ਲੈਣਾ ਕੈਸਟਾਂ ਆਉਂਦੀਆਂ। ਕਹਿੰਦਾ ਐਤਕੀ ਮੈਂ ਵਪਾਰ ਕਰਨ ਨਹੀਂ ਆਇਆ, ਐਤਕੀ ਮੈਂ ਆਇਆ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ, ਸੱਚਖੰਡ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਅਖੰਡ ਪਾਠ ਸਾਹਿਬ ਕਰਾਉਣ ਵਾਸਤੇ। ਅਤੇ ਜੇ ਮੈਂ ਇਹਨਾਂ ਦੇ ਬੁਲਾਉਣ ਦੇ ਉੱਤੇ, ਜੇ ਮੈਂ ਇਹਨਾਂ ਦੇ ਸੱਦੇ 'ਤੇ ਇਹਨਾਂ ਦੀ ਦੁਕਾਨ 'ਤੇ ਚਲਾ ਗਿਆ, ਕਿਸੇ ਨੇ ਕਹਿਣਾ ਜੀ ਇਹ ਆਰਡਰ ਲੈ ਲਓ, ਇਹ ਮਾਲ ਭੇਜ ਦੇਣਾ, ਦੂਜੇ ਨੇ ਕਹਿਣਾ ਜੀ ਮੇਰੇ ਨਾਲ ਹਿਸਾਬ ਕਰ ਲਓ, ਇੰਨਾ ਪੈਸਾ ਤੁਹਾਡਾ ਦੇਣ ਵਾਲਾ, ਸਾਡੇ ਕੋਲ ਪੈਸੇ ਲੈ ਜਾਓ। ਕਹਿੰਦਾ ਜੇ ਮੈਂ ਆਰਡਰ ਲੈ ਲਿਆ, ਜੇ ਮੈਂ ਪੈਸੇ ਲੈ ਲਏ, ਤਾਂ ਮੈਨੂੰ ਕਲਗੀਆਂ ਵਾਲੇ ਨੇ ਕਹਿਣਾ ਇੱਥੇ ਅਖੰਡ ਪਾਠ ਕਰਾਉਣ ਆਏ ਹਾਂ, ਦਰਸ਼ਨ ਕਰਨ ਆਇਆ ਕਿ ਵਪਾਰ ਕਰਨ ਆਇਆ? ਆਖੋ ਵਾਹਿਗੁਰੂ, ਜਦੋਂ ਵਪਾਰ ਕਰਨ ਆਵਾਂਗਾ ਉਦੋਂ ਇਹਨਾਂ ਨਾਲ ਵੀ ਮਿਲਾਂਗਾ, ਪਰ ਐਤੀ ਕੇਵਲ ਦਰਸ਼ਨਾਂ ਲਈ ਆਇਆ ਵਾਂ, ਧਿਆਨ ਦੇਣਾ ਸਾਧ ਸੰਗਤ, ਮੈਨੂੰ ਬੜੀ ਸੇਧ ਮਿਲੀ। ਮੈਂ ਕਿਹਾ ਕਮਾਲ ਹੈ, ਵੇਖੋ ਜੁਗਤੀ ਜਿਨ੍ਹਾਂ ਨੇ ਜੁਗਤੀਆਂ ਪਣਾਈਆਂ ਉਹ ਕਲਗੀਆਂ ਵਾਲਾ ਉਡੀਕਦਾ, ਐਵੇਂ ਤਾਂ ਨਹੀਂ ਫਿਰ ਮਹਾਰਾਜ ਆਖਦੇ ਚਰਨ ਚੱਲੋ ਮਾਰਗ ਗੋਬਿੰਦ, ਮਿੱਟੇ ਪਾਪ ਜਪੀਏ ਹਰ ਬਿੰਦ। ਉਹਨਾਂ ਦੇ ਪਾਪ ਮਿੱਟਦੇ ਨੇ ਜਿਹੜੇ ਇੰਜ ਜੁਗਤੀ ਨਾਲ ਜਾਂਦੇ ਨੇ। ਤੁਸੀਂ ਵੀ ਕਿਤੇ ਝਾਤੀ ਮਾਰਨਾ, ਮੈਨੂੰ ਯਾਦ ਹੈ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਅਤੇ ਜੇ ਕਿਸੇ ਦਾ ਪਾਕਿਸਤਾਨ ਦਾ ਵੀਜ਼ਾ ਲੱਗ ਜਾਣਾ ਨਾ, ਉਹਨੇ ਛਾਲਾਂ ਮਾਰਨੀਆਂ। ਮੈਂ ਉਹਨੂੰ ਪੁੱਛਣਾ ਵੀ ਇਹਦੇ 'ਚ ਖੁਸ਼ੀ ਵਾਲੀ ਕਿਹੜੀ ਗੱਲ ਹੈ, ਵੀ ਠੀਕ ਹੈ ਗੁਰੂ ਨਾਨਕ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਚੱਲਿਓ, ਵੀ ਇਹ ਚਾਹ ਹੋਣਾ? ਅਤੇ ਅੱਗੋਂ ਕਹਿੰਦੇ ਸਨ ਨਹੀਂ, ਸਾਨੂੰ ਤਾਂ ਚਾਹ ਇਹ ਕਿ ਉੱਥੇ ਗਿਰੀਆਂ ਸਸਤੀਆਂ, ਉੱਧਰੋਂ ਗਿਰੀਆਂ ਲਿਆਵਾਂਗੇ, ਇੱਧਰ ਵੇਚਾਂਗੇ। ਆਖੋ ਵਾਹਿਗੁਰੂ, ਹੁਣ ਧਿਆਨ ਦੇਣਾ, ਉੱਧਰੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਅਤੇ ਉਹਨਾਂ ਦਿਨਾਂ 'ਚ ਨਾ ਉੱਧਰੋਂ ਰੈਬਰ ਕੂਲਰ ਲੈ ਕੇ ਆਉਂਦੇ ਸੀ, ਗਿਰੀਆਂ ਬਦਾਮ ਦੀਆਂ ਲਿਆਉਂਦੇ ਸਨ, ਪੈਸੇ ਲੁਕਾ ਲੁਕਾ ਕੇ ਲਿਜਾਉਂਦੇ ਸਨ। ਮੈਂ ਉਦੋਂ ਸੋਚਦਾ ਸਾਂ ਕਿ ਇਹਨਾਂ ਨੂੰ ਤਾਂ ਇਹ ਭਾਵਨਾ ਹੋਣੀ ਚਾਹੀਦੀ ਹੈ, ਗੁਰੂ ਨਾਨਕ ਜਿਹੜੀਆਂ ਗਲੀਆਂ 'ਚ ਤੂੰ ਨਿੱਕੇ ਹੁੰਦੇ ਆ ਖੇਡਦਾ ਰਿਹਾ, ਜਿਹੜੀਆਂ ਗਲੀਆਂ 'ਚ ਤੂੰ ਉਤਾਰ ਲਿੱਤਾ ਕਿਤੇ ਉਹਨਾਂ ਗਲੀਆਂ ਦੀ ਚਰਨ ਧੂੜੀ ਮਿਲ ਜਾਏ। ਵੇਖੋ ਇੱਕੇ ਭਾਵਨਾ ਨਾਲ ਜਾਣਾ ਅਤੇ ਇੱਕੇ ਕਿ ਉੱਧਰੋਂ ਗਿਰੀਆਂ ਲੈ ਕੇ ਆਵਾਂਗੇ, ਉੱਧਰੋਂ ਸਸਤੀਆਂ ਚੀਜ਼ਾਂ ਲੈ ਕੇ ਇੱਧਰ ਆਵਾਂਗੇ। ਯਾਤਰਾ ਨਹੀਂ ਇਹ, ਤਾਂ ਵਪਾਰ ਬਣ ਜਾਂਦਾ ਜੇ, ਆਖੋ ਵਾਹਿਗੁਰੂ। ਅਤੇ ਜਿੱਥੇ ਵਪਾਰਕ ਮਨਸ਼ਾ ਨਾਲ ਜਾਇਆ ਜਾਂਦਾ ਉੱਥੇ ਗੁਰੂ ਦੀਆਂ ਖੁਸ਼ੀਆਂ ਨਹੀਂ ਹੈਗੀਆਂ। ਸਾਡੇ ਕਿਲ੍ਹਾ ਭੰਗੀਆਂ ਅਸਥਾਨ ਹੈ ਅੰਮ੍ਰਿਤਸਰ ਆਓ ਕਦੀ, ਉੱਥੇ ਮਹਾਂਪੁਰਖ ਮਾਤਾ ਕਰਤਾਰ ਕੌਰ ਜੀ ਹੋਏ ਨੇ, ਬੀਬੀਆਂ ਦਾ ਜੱਥਾ ਸੀ। ਉਹ ਵੀ ਇੱਕ ਵਾਰੀ ਉਹਨਾਂ ਦੇ ਜੱਥੇ ਦਾ ਵੀਜ਼ਾ ਲੱਗਾ ਅਤੇ ਉਹਨਾਂ ਨੇ ਪਹਿਲੇ ਹੀ ਆਪਣੀਆਂ ਬੀਬੀਆਂ ਸਾਰੀਆਂ ਨੂੰ ਕਹਿ ਦਿੱਤਾ ਕਿ ਬੀਬੀ ਉਹ ਆਪਣੇ ਨਾਂ ਉਹੀਓ ਲਿਖਾਇਓ ਜਿਹਨੇ ਪਾਕਿਸਤਾਨ ਜਾਣਾ, ਉੱਥੇ ਇੱਕ ਪੈਸੇ ਦੀ ਖਰੀਦ ਨਹੀਂ ਕਰਨੀ। ਆਖੋ ਵਾਹਿਗੁਰੂ। ਕੋਈ ਚੀਜ਼ ਇੱਧਰੋਂ ਵੇਚਣ ਵਾਸਤੇ ਲੈ ਕੇ ਨਹੀਂ ਜਾਣੀ, ਕੋਈ ਉੱਧਰੋਂ ਖਰੀਦ ਕੇ ਨਹੀਂ ਲਿਆਉਣੀ, ਕੇਵਲ ਅਤੇ ਕੇਵਲ ਦਰਸ਼ਨਾਂ ਲਈ ਜਾਣਾ। ਸਾਰੀਆਂ ਬੀਬੀਆਂ ਨੂੰ ਇਹ ਸਖਤ ਹਦਾਇਤ ਕੀਤੀ ਅਤੇ ਸਾਧ ਸੰਗਤ ਸਾਰੀਆਂ ਬੀਬੀਆਂ ਮੰਨੀਆਂ। ਅਤੇ ਮੈਂ ਜਦੋਂ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸਨ ਅਤੇ ਉਹਨਾਂ ਦੀ ਕਿਤਾਬ 'ਚ ਆਇਆ, ਜਦੋਂ ਜੱਥਾ ਚਲਾ ਗਿਆ, ਗਰਮੀਆਂ ਦੇ ਦਿਨ ਸਨ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜੀ 'ਤੇ ਜੱਥਾ ਗਿਆ ਸੀ, ਅਤੇ ਕਹਿੰਦੇ ਉੱਧਰੋਂ ਨਾ ਇੱਕ ਬੀਬੀ ਦਾ ਗੁਰਦੁਆਰੇ 'ਚੋਂ ਨਾ ਚੱਪਲ ਚੁੱਕੀ ਗਈ। ਉਹਨੇ ਫਿਰ ਮਾਤਾ ਕਰਤਾਰ ਕੌਰ ਜੀ ਨੂੰ ਆਖਿਆ, ਜੀ ਮੇਰੀ ਚੱਪਲ ਚੁੱਕੀ ਗਈ ਏ, ਗਰਮੀਆਂ ਦੇ ਦਿਨ ਨੇ, ਪੈਰ ਜ਼ਮੀਨ 'ਤੇ ਰੱਖਿਆ ਨਹੀਂ ਜਾਂਦਾ, ਪੁੱਟਿਆ ਨਹੀਂ ਜਾਂਦਾ, ਮੈਂ ਆਪਣੀ ਚੱਪਲ ਲੈ ਲਵਾਂ ਨਵੀਂ। ਅਤੇ ਮਹਾਂਪੁਰਖ ਮਾਤਾ ਕਰਤਾਰ ਕੌਰ ਜੀ ਕਹਿੰਦੇ, ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਆਏ ਹਾਂ, ਬੀਬੀ ਜਾਂ ਤਾਂ ਨੰਗੀ ਪੈਰ ਤੁਰ ਪੈ, ਜੇ ਤੇਰੇ ਕੋਲੋਂ ਨਹੀਂ ਤੁਰਿਆ ਜਾਂਦਾ, ਸੇਕ ਲੱਗਦਾ, ਅਤੇ ਮੇਰੀ ਚੱਪਲ ਪਾ ਲੈ, ਮੈਂ ਨੰਗੀ ਪੈਰੀ 8-10 ਦਿਨ ਰਹਿ ਪਾਂਗੀ, ਪਰ ਤੈਨੂੰ ਚੱਪਲ ਨਹੀਂ ਲੈਣ ਦੇਣੀ, ਕਿਉਂ ਵੀ ਅਰਦਾਸ ਕਰਕੇ ਆਇਆ, ਕੁਝ ਖਰੀਦਣਾ ਨਹੀਂ ਹੈਗਾ। ਆਖੋ ਵਾਹਿਗੁਰੂ। ਹੁਣ ਜਿਨ੍ਹਾਂ ਨੇ ਇੰਨਾ ਬੈਨ ਲਾਇਆ, ਮੈਨੂੰ ਦੱਸੋ ਗੁਰੂ ਨਾਨਕ ਦੀਆਂ ਖੁਸ਼ੀਆਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ? ਇਹ ਜਿੰਨੇ ਇੱਥੇ ਬੈਠੇ ਹੋ, ਇਹ ਪਹਿਲੀ ਜੁਗਤੀ ਜੇ ਕਿ ਜਦੋਂ ਵੀ ਕਿਤੇ ਕਿਸੇ ਵੀ ਅਸਥਾਨ ਦੇ ਦਰਸ਼ਨਾਂ ਲਈ ਜਾਓ, ਪਹਿਲੀ ਜੁਗਤੀ ਇਹ ਦਰਸ਼ਨਾਂ ਦਾ ਮਨੋਰਥ ਕੇਵਲ ਅਤੇ ਕੇਵਲ ਦਰਸ਼ਨ ਦਿਦਾਰੇ ਹੋਵੇ, ਨਾਮ ਜਪਣ ਦਾ ਚਾਅ ਹੋਵੇ, ਕਿਤੇ ਮਨੋਰਥ ਬਿਜਨਸ ਨਾ ਬਣ ਜਾਏ, ਵਪਾਰ ਨਾ ਬਣ ਜਾਏ। ਆਓ ਬਾਕੀ ਜੁਗਤੀਆਂ ਸਰਵਣ ਕਰਦੇ ਹਾਂ, ਨਾਲ ਨਾਲ ਬਾਣੀ ਦਾ ਰਸ ਲਈਏ ਜੀ, ਕਰੋ ਕਿਰਪਾ। ਤੀਰਥ ਨਾਮ ਹੈ, ਤੀਰਥ ਨਾਮ ਹੈ, ਤੀਰਥ ਨਾਮ ਹੈ, ਤੀਰਥ ਨਾਮ ਹੈ, ਸੰਗਤ। ਤੀਰਥ 'ਤੇ ਜਾਣ ਦੀ, ਯਾਤਰਾ 'ਤੇ ਜਾਣ ਦੀ ਦੂਸਰੀ ਜੁਗਤੀ ਜੇ ਕਿ ਜਦੋਂ ਵੀ ਕਿਤੇ ਯਾਤਰਾ 'ਤੇ ਜਾਵੇ, ਜਿਸ ਸ਼ਹਿਰ ਤੋਂ, ਜਿਸ ਜਗ੍ਹਾ 'ਤੇ ਤੂੰ ਦਰਸ਼ਨ ਦਿਦਾਰੇ ਯਾਤਰਾ ਕਰਨ ਜਾ ਰਿਹਾ, ਜੇ ਤੁਸੀਂ ਅੰਮ੍ਰਿਤਸਰ ਰਹਿੰਦੇ ਹੋ, ਜੇ ਤੁਸੀਂ ਲੁਧਿਆਣੇ ਰਹਿੰਦੇ ਹੋ, ਜੇ ਤੁਸੀਂ ਜਲੰਧਰ ਰਹਿੰਦੇ ਹੋ, ਦਿੱਲੀ ਰਹਿੰਦੇ ਹੋ, ਅਤੇ ਜੇ ਜਾ ਰਹੇ ਹਾਂ ਦਿੱਲੀ ਰਹਿੰਦੇ ਹਾਂ ਅੰਮ੍ਰਿਤਸਰ, 5 ਦਿਨ ਦੀ ਯਾਤਰਾ, ਅਤੇ ਜੇ ਦਿੱਲੀ ਰਹਿ ਕੇ ਨਿਤਨੇਮ ਸਾਡਾ ਕਿਸੇ ਦਾ ਘੰਟੇ ਦਾ, ਕਿਸੇ ਦਾ 2 ਘੰਟੇ ਦਾ, ਕਿਸੇ ਦਾ 1.5 ਘੰਟੇ ਦਾ, ਅਤੇ ਯਾਤਰਾ ਦਾ ਮਕਸਦ ਤਾਂ ਏ, ਜੇ ਯਾਤਰਾ ਗਏ ਹਾਂ ਨਿਤਨੇਮ 8 ਗੁਣਾ ਹੋ ਜੇ। ਆਖੋ ਵਾਹਿਗੁਰੂ। ਇਸ਼ਾਰਾ ਲੈਣਾ ਜਿਹੜਾ ਸਾਨੂੰ ਗੁਰਬਾਣੀ ਨੇ ਇਸ਼ਾਰਾ ਦਿੱਤਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। यात्रा दे दौरान ननेम दस गुणा हो जाए, पांच गुणा हो जाए, अठ गुणा हो जाए, फिर तो आनंद है। जे अमृतसर रेंदे हाँ आप हेमकुंड साहब जा रहे हैं तो जे अमृतसर रेंदे हाँ भी नेम घंटे द हेमकुंड साहब गया भी नितनेम घंटे द फिर गल नहीं बनती, फिर तू नाम तो कमाया नहीं। अमृतसर रह के तू दुकान भी करनी, बच्चों च भी जाना, स्कूल भी जाना, कारोबार भी करने, सारे काम भी करने, उत्थे ते चल गया। पर हेमकुंड साहब जो तू गया ना दुकानदारी ना किरत ना कारोबार ना बच्चे ना गृहस्थ, तो उत्थे रह के कोई टेंशन नहीं। तो जे हुण यात्रा दे दौरान नितनेम अठ दस गुणा नहीं होया फिर गल नहीं बनेगी, फिर गल टिकाने नहीं। फिर आपां आ शब्द की दूसरी जुगती है ना जेड़ी, तीर्थ नावन जाओ तीर्थ नाम है, तेरा नितनेम अठ अठ दस दस गुणा हो जाए फिर तो आनंद है। जांदियां भी भगती आउंदियां भी भगती, बैन ला सुखमणी साहब दे इन्ने जाप करांगा, जपजी साहब दे इन्ने जाप करांगा, इन्ना चिर सिमरन करांगा, इन्ना चिर मूल मंत्र करांगा, फिर तो थाए आ। तो जे तो केवल ये है कि ठंडे इलाके चले हैं, पहाड़ी रस्ता है, फिर याद रखी जा ते यात्रा रे है, पर तेरी यात्रा ते खुशियां नहीं ने। आखो वाहेगुरु, असली यात्रा ते नाम दी है। ये गल पल्ले बन ली, नहीं इन्हां नूं नहीं समझ, जिन्हां नूं ते समझ अरदास करदे जे जदों यात्रा जांदे हेमकुंड साहब ते नाल ही बैन ला लैणगे, बाबा जी जे मैं अठ दिन वास्ते जा रहा ते सत पार सुखमणी साहब दे रोज़ सेवा लैनी, जे मैं अठ दिन वास्ते जा रहा कविंजा पार जपजी साहब दे रोज़ नाल नाल सेवा लैनी, नाल नाल फिर पता हुंदा खिच हुंदी है। ते जिन्हां नूं नहीं समझ हुंदी प्यारिओ, उह ते फिर की दसां, उह ते फिर मैनू एक शरीर मिलिया मैं तो हैरान ही हो गया, एक शरीर मिलिया मैं क्या 11 बज गए आ, कहिंदा जी हाँ जी दसो, मैं कहा तुसीं ते 9 बजे हेमकुंड साहब की यात्रा जाना सी, 11 तो इत्थे ही बज गए आ 2 घंटे। तो कहिंदा चले सां तैयारी सी, पर जिहड़े साडे प्रधान जी ने ना उन्होंने मैनू भेज दिता कि 8-10 कैस्टां लभ के लिया, तो मैनू जिहड़ियां कैस्टां लैण वास्ते भेजिया ना मैं कैस्टां लभदा ही लभियां ही नहीं, 2 घंटे हो गए मैनू कैस्टां लभदियां, हुण लभियां, हुण मैं जा रहा उन्हां दा फोन आया तो हुण नाल ही आपां यात्रा निकल जाणा। तो मैं क्या भी इहो जिहियां किहड़ियां कैस्टां भी जिहड़ियां 2 घंटे लभियां ही नहीं। कई महापुरखां दीआं कैस्टां ना बाजार 'च आम नहीं मिलदियां बचनां दीआं, कई महापुरखां दीआं कैस्टां स्टालां तों ही मिलदियां। मैं क्या भी किहड़े महापुरखां दीआं कैस्टां जे तैनूं बाजारों नहीं लभियां 2 घंटे लभदा रहा हुण लभियां, अगों दे लफ़े पता की सी? कहिंदा ना जी ना, महापुरखां दीआं कैस्टां थोड़ी सी ओह, ते मैनूं प्रधान जी कहिंदे सी पुराने फिल्मी गाने लभ के लियाई, पुराने गाने जदों पहाड़ी इलाके चों लंघांगे ना नाल नाल सुणांगे मज़ा ही कुछ होर आऊगा। आखो वाहेगुरु। मैं कहा हद होगी, वेखो किड्डी अज्ञानता, जा रहे हैं धार्मिक काम, जा रहे ने यात्रा, पर जे नहीं समझ ते नाल पुराने गाणियां दीआं कैस्टां लै लो। दसो तुसीं पढ़े लिखे सियाणे बैठे हो, कोई जा रहा हजूर साहब की यात्रा, कोई जा रहा हेमकुंड साहब, कोई जा रहा अमृतसर, तो नाल जे रस्ते जे गाने लगे है, कभी कलगियां वाला खुश होएगा, कभी गुरु रामदास दी खुशियां मिलनगियां। जिन्हां दा शब्द पढ़ रहे हैं गुरु नानक महाराज यही तो सोझी दे रहे हैं, नितन यात्रा ते जाना, तीरथ ते जाना असली आनंद ते तां है जदों तेरा नितनेम 10-10 गुणा वध जाए। आखो वाहेगुरु। फिर जिहड़ा वह 10 गुणा नितनेम वधदा है ना यात्रा के दौरान, 8-10 दिन तेनू कारोबार भी छड़े आ, धंधे भी छड़े, गृहस्थी भी छड़ी, ते जे उत्थे जाके 10 दिन नितनेम ही नहीं वधाया फिर की आनंद आया। ते रंग ते एहो जिहा लगे उत्थे, एहो जिहा नितनेम बन जाए कि जदों आवे ते आके रूटीन च जिहड़ा अगे नेम तेरा 1 घंटे दा सी हुण 2 घंटे दा हो जाए। आखो वाहेगुरु। क्यों यात्रा दे दौरान 15-15 घंटे नितनेम कीता फिर ते आनंद है। ये दूजी जुगती जे प्यारे हो यात्रा दी कि तेरा नितनेम 10-15 गुणा वध जाए फिर आनंद है। आओ तीसरी जुगती सरवण करदे आ, नाल नाल पढ़ो बाणी। तीर्थ नाम है, तीर्थ नाम है,
तीर्थ नाम है, तीर्थ नाम है।
सत्संग तीसरी युक्ति जे ਜਦੋਂ ਯਾਤਰਾ ਤੇ ਜਾਵੇ ਜਿਹੜੇ ਸਥਾਨ ਤੇ ਗਿਆ ਕਦੀ ਕਿਸੇ ਗੁਰਦੁਆਰੇ ਦੀ ਬਿਲਡਿੰਗ ਦੇ ਦਰਸ਼ਨ ਨਾ ਕਰੀ, ਕਿਸੇ ਗੁਰਦੁਆਰੇ ਦੀ ਇਮਾਰਤ ਦੇ ਕੇਵਲ ਦਰਸ਼ਨ ਨਾ ਕਰੀ, ਕੇਵਲ ਇਹ ਹੀ ਨਾ ਵੇਖੀ ਇੱਥੇ ਪੱਥਰ ਕਿਹੜਾ ਲੱਗਾ, ਇੱਥੇ ਟਾਈਲਾਂ ਕਿਹੜੀਆਂ ਲੱਗੀਆਂ, ਬਿਲਡਿੰਗ ਕਿਹੋ ਜਿਹੀ ਬਣੀ ਹੈ। ਜਿਸ ਸਥਾਨ ਤੇ ਵੀ ਗਿਆ ਹੈ ਤੀਜੀ ਜੁਗਤੀ ਸੁਣ ਧਿਆਨ ਨਾਲ ਕਿ ਉਸ ਸਥਾਨ ਦੇ ਇਤਿਹਾਸ ਦੇ ਦਰਸ਼ਨ ਕਰੀ। ਆਖੋ ਵਾਹਿਗੁਰੂ, ਉੱਥੇ ਜੋ ਮੇਰੇ ਬਾਬੇ ਨੇ, ਜੋ ਗੁਰੂ ਸਾਹਿਬ ਨੇ ਚੋਜ ਵਰਤਾਏ ਹੈ, ਜੋ ਕੌਤਕ ਹੋਇਆ, ਜੋ ਉੱਥੇ ਬਖਸ਼ਿਸ਼ ਕੀਤੀ ਹੈ, ਉਹ ਇਤਿਹਾਸ ਵੇਖ ਅਤੇ ਉਹ ਇਤਿਹਾਸ ਵੇਖ ਕੇ ਆਪਣੇ ਅੰਦਰ ਚਾਨਣਾ ਪਾ ਕਿ ਮੇਰੇ ਅੰਦਰ ਕੀ ਕਮੀ ਹੈ। ਜੇ ਤਾਂ ਮੇਰੇ ਅੰਦਰ ਇਹ ਇਤਿਹਾਸਕ ਕਮੀ ਹੈਗੀ ਹੈ ਅਤੇ ਇੱਥੇ ਜਿੱਥੇ ਮੈਂ ਤੀਰਥ 'ਤੇ ਆਇਆ ਵਾਂ, ਇੱਥੇ ਗੁਰੂ ਕੋਲੋਂ ਅੱਜ ਵੀ ਉਹ ਬਖਸ਼ਿਸ਼ ਇੱਥੇ ਵਰਤਦੀ ਪਈ ਹੈ ਅਤੇ ਮੈਂ ਇੱਥੇ ਉਹ ਆਪਣੀ ਕਮੀ ਦੂਰ ਕਰਕੇ ਜਾਵਾਂ। ਆਖੋ ਵਾਹਿਗੁਰੂ। ਇਹ ਧਿਆਨ ਦੇਣਾ ਜਿੰਨੇ ਬੈਠੇ, ਜਿੱਥੇ ਵੀ ਜਾਓ ਉਸ ਅਸਥਾਨ ਦੇ ਕੇਵਲ ਗੁਰਦੁਆਰੇ ਦੀ ਬਿਲਡਿੰਗ ਦੇ ਇਮਾਰਤ ਦੇ ਦਰਸ਼ਨ ਨਹੀਂ ਕਰਨੇ, ਉਹਦਾ ਇਤਿਹਾਸ ਵੇਖਣਾ। ਜੇ ਕੋਈ ਅੰਮ੍ਰਿਤਸਰ ਹੀ ਜਾਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ, ਉੱਥੋਂ ਦਾ ਕੀ ਇਤਿਹਾਸ ਹੈ ਕਿ ਰਜਨੀ ਦੇ ਘਰ ਵਾਲਾ ਜਿਹੜਾ ਪਿੰਗਲਾ ਸੀ ਉਹਦਾ ਕੋਹੜ ਦੂਰ ਕੀਤਾ ਗੁਰੂ ਰਾਮਦਾਸ ਜੀ, ਅਤੇ ਤੁਸੀਂ ਕੀ ਸਮਝਦੇ ਹੋ? ਅੱਜ ਉੱਥੇ ਉਹ ਬਖਸ਼ਿਸ਼ ਨਹੀਂ, ਅੱਜ ਵੀ ਕੋਹੜੀਆਂ ਦੇ ਕੋਹੜ ਰਾਜੀ ਹੁੰਦੇ ਨੇ। ਅਤੇ ਫਿਰ ਬਾਬੇ ਨੂੰ ਕਹਿ ਕਿ ਸਤਿਗੁਰੂ ਜੇ ਮੇਰਾ ਸਰੀਰ ਰਾਜੀ ਹੈ ਅਤੇ ਮੇਰਾ ਮਨ ਕਈ ਤਰ੍ਹਾਂ ਨਾਲ ਕੋਹੜੀ ਹੈ। ਆਖੋ ਵਾਹਿਗੁਰੂ। ਧਿਆਨ ਦੇਣਾ, ਸਾਡੇ ਮਨ ਨੂੰ ਕਈ ਤਰ੍ਹਾਂ ਦੇ ਕੋਹੜ ਲੱਗੇ ਹੈ, ਕਿਸੇ ਨੂੰ ਵਾਹ ਵਾਹ ਦਾ ਕੋਹੜ ਲੱਗਾ, ਕਿਸੇ ਨੂੰ ਸੋਭਾ ਦਾ ਕੋਹੜ ਲੱਗਾ, ਕਿਸੇ ਨੂੰ ਲਾਲਚ ਦਾ ਕੋਹੜ ਲੱਗਾ, ਕਿਸੇ ਨੂੰ ਈਰਖਾ ਦਾ ਕੋਹੜ ਲੱਗਾ, ਕਿਸੇ ਨੂੰ ਨਿੰਦਿਆ ਦਾ ਕੋਹੜ ਲੱਗਾ। ਬਾਬਾ ਜੀ ਤੁਹਾਡੇ ਇਸ ਦਰ 'ਤੇ ਕੋਹੜੀਆਂ ਦੇ ਕੋਹੜ ਰਾਜੀ ਹੁੰਦੇ ਨੇ ਅਤੇ ਮੇਰੇ ਮਨ ਦਾ ਕੋਹੜ ਰਾਜੀ ਕਰੋ। ਧਿਆਨ ਦੇਣਾ, ਤਰਲਾ ਪਾ, ਤੈਨੂੰ ਬਖਸ਼ਿਸ਼ਾਂ ਮਿਲਣਗੀਆਂ, ਤੇਰੇ 'ਤੇ ਵੀ ਕਿਰਪਾ ਹੋਏਗੀ। ਇਸ਼ਾਰਾ ਲੈਣਾ, ਜੇ ਕੋਈ ਹੇਮਕੁੰਡ ਸਾਹਿਬ ਜਾਂਦਾ ਅਤੇ ਉੱਥੋਂ ਦਾ ਕੀ ਇਤਿਹਾਸ ਹੈ? ਅਸੀਂ ਜਦੋਂ ਵੀ ਹੇਮਕੁੰਡ ਸਾਹਿਬ ਜਾਂਦੇ ਸਨ ਅਤੇ ਉੱਥੇ ਇਤਿਹਾਸ ਹੈ, ਮਹਾਰਾਜ ਨੇ ਪੰਕਤੀਆਂ ਪੜ੍ਹੀਆਂ ਹੋਈਆਂ ਕਿ ਚਿੱਤ ਨਾ ਭਇਓ ਹਮਰੋ ਆਵਣ ਕੈ ਚੁੱਭੀ ਰਹੀ ਸੁਰਤ ਪ੍ਰਭ ਚਰਨਣ ਮੈਂ। ਕਲਗੀਧਰ ਮਹਾਰਾਜ ਕਹਿੰਦੇ ਕਿ ਮੇਰਾ ਧਰਤੀ 'ਤੇ ਜਾਣ ਨੂੰ ਚੇਤੇ ਨਹੀਂ ਕੀਤਾ, ਮੈਨੂੰ ਅੱਜ ਚੇਤੇ ਨਹੀਂ ਕੀਤਾ ਇੱਥੋਂ ਜਾਣ 'ਤੇ। ਮੈਨੂੰ ਪਰਮੇਸ਼ੁਰ ਕਹਿੰਦੇ ਮਾਤ ਲੋਕ 'ਚ ਜਾਓ, ਪਰ ਮੈਂ ਨਾ ਕਰ ਦਿੱਤੀ ਕਿ ਮੇਰੀ ਸੁਰਤੀ ਪ੍ਰਭੂ ਦੇ ਚਰਨਾਂ 'ਚ ਜੁੜੀਏ, ਮੇਰਾ ਜਾਣ 'ਤੇ ਦਿਲ ਨਹੀਂ ਕਰ ਰਿਹਾ। ਅਤੇ ਮੈਂ ਉੱਥੇ ਜਾ ਕੇ ਅਰਦਾਸ ਕਰਦਾ ਸਾਂ, ਬਾਬਾ ਜੀ ਜੇ ਇਹ ਜਗ੍ਹਾ 'ਤੇ ਇੰਨੀ ਬਖਸ਼ਿਸ਼ ਹੈ, ਤੁਹਾਡਾ ਦਿਲ ਨਹੀਂ ਕੀਤਾ, ਤੁਹਾਡੀ ਸੁਰਤ ਜੁੜੀ ਰਹੀ ਅਤੇ ਸਾਡੇ 'ਤੇ ਵੀ ਕਿਰਪਾ ਕਰੋ, ਅਸੀਂ ਵੀ ਗ੍ਰਸਤ ਵਿੱਚ ਵੀ ਰਹੀਏ ਅਤੇ ਸਾਡੀ ਸੁਰਤ ਜੁੜੀ ਰਹੇ ਤੁਹਾਡੇ ਚਰਨਾਂ ਨਾਲ। ਆਖੋ ਵਾਹਿਗੁਰੂ। ਸਾਰੇ ਆਖੋ ਜੀ, ਅਸੀਂ ਕਾਰੋਬਾਰ ਕਰੀਏ, ਧੰਦੇ ਕਰੀਏ, ਗ੍ਰਸਤ ਨਿਭਾਈਏ, ਬੱਚਿਆਂ 'ਚ ਰਹੀਏ, ਪਰ ਸਾਡੀ ਸੁਰਤ ਤੁਹਾਡੇ ਚਰਨਾਂ ਨਾਲ ਜੁੜੀ ਰਹੇ। ਇਹ ਹੇਮਕੁੰਡ ਸਾਹਿਬ ਤੋਂ ਆ ਬਖਸ਼ਿਸ਼ਾਂ ਲੈ ਕੇ ਆਇਆ ਕਰੋ। ਜਿੱਥੇ ਵੀ ਜਾਓ, ਜਿਸ ਸਥਾਨ 'ਤੇ ਜੋ ਜੋ ਬਖਸ਼ਿਸ਼ ਵਰਤੀ ਹੈ, ਤੀਜੀ ਜੁਗਤੀ ਹੈ, ਉਹਦੇ ਮੁਤਾਬਕ ਤਰਲਾ ਪਾਓ, ਉਹਦੇ ਪਰਥਾਏ ਅਰਦਾਸ ਕਰੋ, ਉੱਥੇ ਅੱਜ ਵੀ ਉਹ ਬਖਸ਼ਿਸ਼ਾਂ ਵਰਤਦੀਆਂ ਜੇ। ਆਓ ਸਮੇਂ ਦੀ ਸਮਾਪਤੀ ਹੈ, ਸਾਰੇ ਕਿਰਪਾ ਕਰੀਏ। ਇਹ ਤਿੰਨ ਜੁਗਤੀਆਂ ਜਿਹਨੇ ਅਪਣਾ ਲਈਆਂ, ਜਿਹੜਾ ਜੁਗਤੀਆਂ ਨਾ ਜਾਂਦਾ, ਫਿਰ ਵੇਖੋ ਕਲਗੀਧਰ ਮਹਾਰਾਜ ਦੀਆਂ ਕਿੰਨੀਆਂ ਖੁਸ਼ੀਆਂ ਨੇ, ਉਹਦੀ ਯਾਤਰਾ ਥਾਂ ਪੈਂਦੀ ਜੇ। ਮਹਾਰਾਜ ਉਹਨੂੰ ਉਡੀਕ ਕਹਿੰਦੇ, ਸਿੱਖਾ ਮੈਂ ਤਾਂ ਆਪ ਉਡੀਕ ਰਿਹਾ, ਤੂੰ ਜੁਗਤੀ ਨਾਲ ਸਿਮਰਨ ਕਰਦੇ ਆ, ਵਪਾਰ ਛੱਡ ਕੇ ਜੋ ਮੈਂ ਬਖਸ਼ਿਸ਼ਾਂ ਕਰਦਾ ਉਹ ਲੈਣ ਆਇਆ, ਤੈਨੂੰ ਆਪ ਝੋਲੀ ਭਰ ਕੇ ਤੇਰੀ ਤੋਰਾਂਗਾ। ਆਓ ਸੱਚੇ ਪਾਤਸ਼ਾਹ ਕੋਲੋਂ ਆਪਣੇ ਮਨ ਨੂੰ ਗਿਆਨ ਦਈਏ, ਇਹ ਸ਼ਬਦ ਰਾਹੀਂ ਸਾਰੀ ਸੰਗਤ ਕਿਰਪਾ ਕਰਿਓ ਜੀ। ਤੀਰਥ ਨਾਮ ਨਾਮ ਹੈ, ਤੀਰਥ ਨਾਮ ਹੈ, ਤੀਰਥ ਨਾਮ ਹੈ,
ਤੀਰਥ ਨਾਮ ਜਾਓ। ਤੇ।